ਸਾਖੀ ਚੌਥੀ ਤਪਾ ਜੋਗੀਆਂ ਤੋਂ ਛੁੱਟ ਪਰ ਕੁਛ ਉਨ੍ਹਾਂ ਹੀ ਵਰਗੇ ਉਸ ਸਮੇਂ ਇੱਕ ਤਪੇ ਹੁੰਦੇ ਸਨ ਹੁਣ ਵੀ ਉਹ ਹੁੰਦੇ ਹਨ ਪਰ ਕਿਤੇ ਕਿਤੇ ਇਹ ਲੋਕ ਪੰਜ ਅਗਨੀਆਂ ਵਿੱਚ ਬੈਠ ਕੇ ਧੂਣੀਆਂ ਤਪਦੇ ਜਲਾਂ ਵਿੱਚ ਘੜੀਆਂ ਬੱਧੀ ਖਲੋਂਦੇ ਹਾੜ ਦੀਆਂ ਧੁੱਪਾਂ ਦੇ ਉਸ਼ਨ ਤੇ ਪੋਹ ਦੀਆਂ ਕੱਕਰੀਆਂ ਰਾਤਾਂ ਦੇ ਪਾਲੇ ਸਹਾਰਦੇ ਹੁੰਦੇ ਸਨ ਪਹਿਲਾਂ ਤਾਂ ਭਾਵ ਹੁੰਦਾ ਸੀ ਕਿ ਸਰੀਰ ਨੂੰ ਸਾਧਣਾ ਤੇ ਇਸ ਨੂੰ ਵਿਕਾਰਾਂ ਵਿੱਚ ਪ੍ਰਵਿਰਤ ਹੋਣੋ ਅਸਮਰੱਥ ਕਰਨਾ ਹੈ ਫਿਰ ਹੋ ਗਿਆ ਇਹ ਖਿਆਲ ਕਿ ਤਪ ਨਾਲ ਸਿੱਧੀ ਛੇਤੀ ਪ੍ਰਾਪਤ ਹੁੰਦੀ ਹੈ ਅੰਤ ਇਹ ਖਿਆਲ ਇੱਥੇ ਆ ਗਿਆ ਕਿ ਤਪ ਕਰਦਿਆਂ ਦੇਖ ਕੇ ਲੋਕਾਂ ਵਿੱਚ ਸਤਿਕਾਰ ਤੇ ਭੈ ਪੈਦਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਭਰਮ ਭਾਵ ਬਣ ਜਾਂਦਾ ਹੈ ਤੇ ਦਿਨ ਆਦਰ ਵਿੱਚ ਤੇ ਇੱਕ ਵਡਿੱਤ ਵਿੱਚ ਲੰਘਦੇ ਹਨ ਵਾਹਿਗੁਰੂ ਜੀ ਨਾਲ ਪ੍ਰੇਮ ਕਿ ਚਿੱਤ ਬਿਰਤੀ ਦੀ ਨਿਰੁੱਧਤਾ ਤੇ ਉਸ ਤੋਂ ਅੱਗੇ ਕੇਵਲ ਵਿੱਚ ਪ੍ਰਵੇਸ਼ ਜਾਂ ਬਿਰਤੀਆਂ ਛੂਨ ਕਰਦੇ ਕਰਦੇ ਪਰਮ ਛੂਨ ਵਿੱਚ ਸਮਾਈ ਨਹੀਂ ਸਨ ਪ੍ਰਯੋਜਨ ਵਿੱਚ ਰੱਖਦੇ ਇਹ ਲੋਕ ਇੱਕ ਥਾਂ ਬੈਠੇ ਤਪ ਕਰਦੇ ਕਾਲੇ ਵੀ ਪੈ ਜਾਂਦੇ ਸਨ ਤਾਂ ਤੀਰਥ ਯਾਤਰਾ ਨੂੰ ਤੁਰ ਪੈਂਦੇ ਸਨ ਮਿੱਥੇ ਹੋਏ ਪੁਰਬਾਂ ਉੱਤੇ ਅੰਗੇ ਹੋਏ ਤੀਰਥਾਂ ਤੇ ਨਹਾ ਕੇ ਆਪ ਨੂੰ ਕੀਤੇ ਪਾਪਾਂ ਤੋਂ ਰਹਿਤ ਸਮਝਣ ਲੱਗ ਪੈਂਦੇ ਸਨ ਕੈਲਾਸ਼ ਮਾਨਸਰੋਵਰ ਕੇਦਾਰ ਅਮਰਨਾਥ ਬਦਰੀ ਨਰਾਇਣ ਤੱਕ ਵੀ ਦੁੱਖ ਸੁੱਖ ਮੁਸ਼ਕਲਾਂ ਚੱਲਦੇ ਹੋ ਆਉਂਦੇ ਸਨ ਹਰਿਦੁਆਰ ਕਾਂਸ਼ੀ ਗੋਦਾਵਰ ਕਟਾਸ ਰਾਮੇਸ਼ਵਰ ਆਦਿ ਦੂਰ ਦੂਰ ਤਾਈ ਤਾਂ ਬਹੁਤੇ ਫਿਰ ਆਉਂਦੇ ਸਨ ਤੇ ਕਈ ਕਈ ਵਾਰੀ ਇਸ ਪ੍ਰਕਾਰ ਦਾ ਇੱਕ ਦੂਰ ਦੇਸ਼ਾਟਨੀ ਤਪਾ ਗੋਇੰਦਵਾਲਾ ਨਿਕਲਿਆ ਇਹ ਸਾਰੇ ਪ੍ਰਕਾਰ ਦੇ ਤਪ ਕਰ ਚੁੱਕਾ ਸੀ ਹੁਣ ਜ਼ਰਾ ਵਡੇਰੀ ਉਮਰ ਹੋਣ ਕਰਕੇ ਇੱਥੇ ਅੰਨ ਪਾਣੀ ਦਾ ਸੁੱਤੇ ਸੁੱਖ ਦੇਖ ਕੇ ਬਿਆਸਾ ਕਿਨਾਰੇ ਡੇਰਾ ਪਾ ਬੈਠਾ ਕੁਛ ਰਹਿ ਕੇ ਇਸ ਨੂੰ ਪਤਾ ਪਾ ਕੇ ਸਮਝ ਪੈ ਗਈ ਕਿ ਇੱਥੋਂ ਦੇ ਸਥਾਨਪਤੀ ਦੇਵ ਸ੍ਰੀ ਗੁਰੂ ਜੀ ਦੇ ਸਿੱਖ ਤਪ ਹੱਠ ਯੋਗ ਤੀਰਥ ਯਾਤਰਾ ਕੁਛ ਨਹੀਂ ਕਰਦੇ ਕੇਵਲ ਕੀਰਤਨ ਕਰਕੇ ਆਪਣੇ ਵਿਹਾਰ ਕਾਰ ਕਰਦੇ ਹਨ ਤੇ ਫਿਰ ਸਮਝਦੇ ਹਨ ਕਿ ਅਸੀਂ ਮੁਕਤ ਮਾਰਗ ਤੇ ਤੁਰ ਰਹੇ ਹਾਂ ਇਸ ਹੈਰਾਨੀ ਨੇ ਉਸ ਨੂੰ ਪ੍ਰੇਰਿਆ ਕਿ ਇਹਨਾਂ ਸਿੱਖਾਂ ਦੇ ਆਚਾਰੇ ਜੀ ਨਾਲ ਸਿੱਧੀ ਗੱਲਬਾਤ ਕਰਾਂ ਪਰ ਕੁਝ ਝਕਦਾ ਰਿਹਾ ਫਿਰ ਉਹ ਭਾਵ ਉੱਠਿਆ ਜੋ ਤਿਆਗੀਆਂ ਵਿੱਚ ਵੀ ਆ ਜਾਂਦਾ ਹੈ ਜਿਸ ਦਾ ਨਾਂ ਹੈ ਈਰਖਾ ਕਿ ਮੈਂ ਇਤਨੇ ਉਗਰ ਤਪ ਕੀਤੇ ਮੈਂ ਇਤਨੇ ਤੀਰਥ ਨਾਤੇ ਪ੍ਰਸਿੱਧ ਧਾਮ ਪਰਸੇ ਮੇਰੀ ਮਾਨਤਾ ਨਹੀਂ ਬਣੀ ਇਹਨਾਂ ਦੀ ਮਾਨਤਾ ਕਿਉਂ ਹੈ ਪਹਿਲੀ ਹੈਰਾਨੀ ਤੋਂ ਇਹ ਭਾਵ ਤ੍ਰਿਖਾ ਹੋ ਕੇ ਇੱਕ ਦਿਨ ਗੁਰੂ ਚਰਨਾਂ ਵਿੱਚ ਲੈ ਆਇਆ ਸਭਾ ਲੱਗ ਰਹੀ ਸੀ ਤਿਆਗੀ ਪੁਰਖ ਨੂੰ ਆਇਆ ਵੇਖ ਕੇ ਸਤਿਗੁਰੂ ਜੀ ਨੇ ਆਦਰ ਨਾਲ ਬਿਠਾ ਲਿਆ ਕੁਛ ਦੇਰ ਖੇਮ ਕੁਸਲ ਪੁੱਛ ਦੱਸ ਕੇ ਗੁਰੂ ਜੀ ਨੇ ਸੇਵਾ ਟਹਿਲ ਪੁੱਛੀ ਤਾਂ ਕਹਿਣ ਲੱਗਾ ਆਪ ਪੂਜਨੀਯ ਹੋ ਆਪ ਦੀ ਕਿਰਪਾ ਦੀ ਆਕਾਂਖਿਆ ਹੈ ਕੁਛ ਪ੍ਰਸ਼ਨ ਹਨ ਜੋ ਬੇਅਦਬੀ ਨਾ ਹੋਵੇ ਤਾਂ ਪੁੱਛ ਲਵਾਂ ਸਤਿਗੁਰਾਂ ਨੇ ਕਿਹਾ ਇਹ ਸਰੀਰ ਵਾਹਿਗੁਰੂ ਦਾ ਰਚਿਆ ਤੇ ਸਾਧ ਸੰਗਤ ਦੇ ਅਰਪਣ ਹੈ ਆਪਣਾ ਤਾਂ ਕੁਛ ਹੈ ਹੀ ਨਹੀਂ ਜੀ ਸਦਕੇ ਪੁੱਛੋ ਜੋ ਰੱਬ ਜੀ ਪ੍ਰੇਰਨਾ ਕਰਨਗੇ ਉਚਾਰ ਹੋ ਜਾਸੀ ਤਦ ਤਪੇ ਨੇ ਪੁੱਛਣਾ ਕੀਤੀ ਜੋ ਸ੍ਰੀ ਕਵੀ ਸੰਤੋਖ ਸਿੰਘ ਜੀ ਨੇ ਇਉਂ ਲਿਖੀ ਹੈ ਤਪਾ ਕਹਿਣ ਲਾਗਸ ਚਿਤ ਚਾਹੂ ਭਰਮਣ ਕਰਿਓ ਬਹੁ ਅਵਨੀ ਮਾਹੂ ਸਕਲ ਮਤਨ ਕੇ ਸੰਤ ਵਿਸੇਖੈ ਵੇਦ ਪੁਰਾਣ ਸੁਨੇ ਬਹੁ ਦੇਖੈ ਤੀਰਥ ਬ੍ਰਿੰਦਨ ਯਾਤਰਾ ਕਰੀ ਬਹੁ ਥਲ ਜਲ ਪਾਵਨਤਾ ਧਰੀ ਸਿੱਖ ਤੁਮਾਰੇ ਬਹੁ ਅਭਿਮਾਨੀ ਸ਼ਾਸਤਰ ਰੀਤ ਨ ਜਾਨੀ ਮਾਨੀ ਵਰਨ ਆਸ਼ਰਮ ਜਗ ਮੈਂ ਸਮੁਦਾਏ ਕਰਿਓ ਵੇਦ ਸਭ ਕੇ ਮਨ ਮਾਏ ਕਰਿਓ ਵੇਦ ਸਭ ਕੇ ਮਨ ਪਾਏ ਤੁਮਰੇ ਸਿੱਖ ਨਾ ਜਾਣੇ ਸੋਈ ਇਹ ਸਭ ਰੀਤ ਚਲਤ ਨਹੀਂ ਕੋਈ ਤੁਮਕੋ ਜਾਣੇ ਪੂਜਨ ਨਾਨਹ ਤੁਮਰੀ ਬਾਣੀ ਬਦਨ ਬਖਾਨਹ ਵਾਹਿਗੁਰੂ ਕੋ ਸਿਮਰਨ ਕਰਿਹੰਗ ਔਰ ਮੋਹਿ ਧਿਆਨ ਨੂੰ ਤੁਮਾਰੋ ਧਰਿਹੰਗ ਔਰ ਮੋਹਿ ध्यान तुम्हारो तरियम तीर्थ वेद प्रभाव न जान्यो इनको धर्म स्वभाव न मान्यो किस प्रकार सिकन गत होवे जन्म अपनो ने फल खोवे। श्री तपा जी बोले, श्री गुरु जी बोले, सुनो तपा जी, ए तीर्थराटन ते तप किस मनोरथ लई करी दे हन। हर परिश्रम दा कोई मनोरथ हुंदा है। तपे कहो करके विस्तारा तीर्थ मजन फल उदारा पाप कापते आप सनाने करे अंत को सुर्ग पियाने अनक भांत के सुख तै पावे पट बेदन ब्रह्म लोक सिधावे। तब गुरु जी बोले, स्वर्गा विच जाके सुखां दे भोग भोगने आपने एक प्रयोजन दस्या है, सो विचार करो उस स्वर्गा दे भोग भी सदैवी नहीं हुंदे, इस संसार दे सुखां वांगू अंत मुक जांदे हन। सो मुक जान वाले सुखां लई इतने कष्ट झलने जितने आपने झले हन बड़ा महंगा सौदा है। असीं इस करके अपने सिखां नूं जो जगत विहारां विच रहिंदे हन ये मत दित्ती है कि घर बार छड के तिख्या ते कष्ट सहार के मिथे समय लई स्वर्गी भोगां दी तृष्णा ते वासना ही छड दिओ। इस दी थावें वाहिगुरु प्राप्ति नूं प्रयोजन बनाओ, जिस प्राप्ति विच आत्म सुख प्राप्त हुंदा है जो सदैवी हुंदा है, ते बार बार जन्म सुर्ग नरक दे फेरे सुख दुख दे झेड़े सब मिट जांदे हन। ज्योंदे जी ही आत्म सुख विच आत्म सुख अंदर आवस्था है, ते शरीर छोड़ के परमात्मा तो फिर विछोड़ा नहीं पैंदा। फिर आपने कहा है कि वेद पढ़ के असीं ब्रह्म लोक विच जांदे हां। तपा जी, जिन्हां नूं असीं मुढ़ तों ब्रह्म दा तरवा बन के ब्रह्म प्राप्ति प्रयोजन थाप के सत्संग मार्ग विच पा दिंदे हां, ਉਹ ਅੰਤ ਬ੍ਰਹਮ ਵਿਚ ਪ੍ਰਾਪਤ ਹੋਣਗੇ, ਕਿਉਂਕਿ ਉਹ ਜੋ ਕੁਛ ਕਰ ਰਹੇ ਹਨ ਬ੍ਰਹਮ ਦੇ ਸਹਿਜ ਧਿਆਨੀ ਹੋ ਕੇ ਕਰ ਰਹੇ ਹਨ। ਮਨ ਦੀ ਸੇਧ, ਮਨ ਦੀ ਪ੍ਰੀਤ, ਮਨ ਦਾ ਧਿਆਨ, ਮਨ ਦੀ ਲਗਨ, ਜਿਸ ਨੂੰ ਹਰ ਛਿੰਨ ਹਰੀ ਸਿਮਰਨ ਤੁਲਾ ਦੇ ਰਿਹਾ ਹੈ, ਆਪ ਨਿਸ਼ਾਨੇ ਤੇ ਆਪਣੇ ਨਿਸ਼ਾਨੇ ਤੇ ਲੈ ਜਾਏਗੀ। ਤੁਸੀਂ ਆਪ ਹੀ ਦੱਸੋ, ਸੱਤਿਆ ਦੇ ਮਾਰਗ ਵਿਚ ਟੁਰਨਾ ਹੀ ਵਰਤੋਂ ਵਿਚ ਹੋਣਾ ਉਚਿਤ ਹੈ ਕਿ ਨਹੀਂ? ਦੱਸੋ, ਇਤਨੇ ਕਸ਼ਟ ਝਾਕ ਕੇ ਤਪ ਕਰਕੇ ਦੇਹੀ ਨੂੰ ਦੁੱਖ ਦੇ ਕੇ ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ ਕਿ ਤਪ ਦੀ ਉਸ਼ਣਤਾ ਤੇ ਤਤਿਖਿਆ ਦੇ ਕਸ਼ਟਾਂ ਨੇ ਮਨ ਨੂੰ ਇੱਕ ਕਾਲ ਜਿਹੀ ਵਿਚ ਤੇ ਛੇਤੀ ਨਾਲ ਤਿਲਕ ਪੈਣ ਵਾਲੇ ਰੁੱਖ ਵਿਚ ਪਾ ਛੱਡਿਆ ਹੈ? ਬ੍ਰਹਮ ਕੇ ਪ੍ਰਮਾਤਮਾ ਵਾਹਿਗੁਰੂ ਕੇ ਹਰੀ ਕਦੇ ਪਿਆਰ ਨਾਲ, ਰਸ ਭਰੇ ਸਵਾਦ ਨਾਲ, ਜਾਂ ਕਿ ਸ਼ਰਧਾ ਤੇ ਭਾਵਨਾ ਨਾਲ ਯਾਦ ਆਏ ਹਨ? ਜੇ ਕਦੇ ਖਿਆਲ ਗਿਆ ਹੈ ਤਾਂ ਇੱਕ ਓਪਰੀ ਜਿਹੀ ਮਹਾਨ ਸ਼ਕਤੀ ਮਾਤਰ ਵੱਲ, ਜਿਸ ਦਾ ਜਗਤ ਨਾਲ ਕੋਈ ਪ੍ਰਯੋਜਨ ਨਹੀਂ। ਹਾਂ, ਗਮਰੁੱਠ ਹੋਏ ਆਦਮੀ ਵਾਂਗੂ ਜਾਂ ਮੂਲੋਂ ਅਸੰਗ ਆਤਮ ਸੱਤਿਆ ਮਾਤਰ ਵੱਲ ਤੁਹਾਡਾ ਖਿਆਲ ਗਿਆ ਹੈ? ਜੇ ਕਦੇ ਗਿਆ ਹੈ ਤੇ ਫੇਰ ਆਪਣੇ ਤਪ ਹੇਠਾਂ ਆਪਣੀਆਂ ਵਡਿਆਈਆਂ ਵਿਚ ਮੁੜ ਆਇਆ ਹੈ, ਸੋ ਹਉਮੈ ਉਸੇ ਤਰ੍ਹਾਂ ਪਲਦੀ ਰਹੀ। ਤਪਾ ਕੁਝ ਜਰਾ ਕੁ ਖਿਸਿਆ ਕੇ ਸੱਚ ਹਾਂ ਸੱਚ ਕਿਹਾ ਨੇ, ਠੀਕ ਹਾਂ ਠੀਕ ਹੀ ਹੈ, ਪਰ ਜੀਉ ਸਾਰਾ ਦਿਨ ਕੰਮਾਂ ਵਿਚ ਰੁੱਝੇ, ਹਰਖ ਸ਼ੋਕ ਗ੍ਰਸਤ ਦੇ ਭੋਗ ਦੇ ਇਹ ਮਾਇਆਧਾਰੀ ਆਪ ਦੇ ਸਿੱਖ ਕਿੱਕੂ ਆਤਮ ਧਿਆਨੀ ਹੋ ਜਾਂਦੇ ਹਨ। ਗੁਰੂ ਜੀ, ਭਾਈ, ਇੱਕ ਤਾਂ ਅਸੀਂ ਜੋ ਉਪਦੇਸ਼ ਦਿੰਦੇ ਹਾਂ ਉਹ ਉਹਨਾਂ ਜੀਵਾਂ ਦਾ ਨਿਸ਼ਾਨਾ ਕਹੋ, ਧਰਵਾ ਕਹੋ, ਪ੍ਰਯੋਜਨ ਕਹੋ, ਆਦਰਸ਼ ਕਹੋ, ਮੁੱਢ ਤੋਂ ਹੀ ਬ੍ਰਹਮ ਦਾ ਬੰਨ ਦਿੰਦਾ ਹੈ। ਦੂਸਰੇ, ਅਸੀਂ ਉਹਨਾਂ ਨੂੰ ਸਮਝਾ ਦਿੰਦੇ ਹਾਂ ਕਿ ਸੁਖ ਚਾਹੇ ਦੁਨੀਆਂ ਦੇ ਚਾਹੇ ਸਵਰਗਾਂ ਦੇ ਅੰਤ ਮੁੱਕਦੇ ਹਨ, ਪਰ ਗੇੜ ਦੁੱਖ ਸੁੱਖ ਦੇ ਨਹੀਂ ਮੁੱਕਦੇ। ਸੋ ਜੇ ਤੁਸੀਂ ਸਦਾ ਸੁਖ ਚਾਹੁੰਦੇ ਹੋ ਤਾਂ ਬ੍ਰਹਮ ਧਿਆਨੀ ਰਹੋ, ਸਹਿਜ ਧਿਆਨੀ, ਚਲਦੇ ਫਿਰਦੇ ਵਿਹਲੇ ਵਕਤਾਂ ਵਿਚ ਅੰਦਰਲੇ ਧਿਆਨ ਨੂੰ ਉਸ ਪਰਮ ਜੋਤੀ ਵੱਲ ਸਹਿਜੇ ਮੋੜਦੇ ਰਿਹਾ ਕਰੋ, ਤੇ ਇਹ ਵੀ ਸਮਝਿਆ ਕਰੋ ਕਿ ਉਹ ਵਿਆਪਕ ਹੈ, ਹਰ ਥਾਂ ਹੈ, ਕੇਵਲ ਬ੍ਰਹਮਾ ਕਿ ਸ਼ਿਵ ਕਿ ਵਿਸ਼ਨੂੰ ਦੇ ਲੋਕ ਵਿਚ ਨਹੀਂ, ਸਾਰੇ ਲੋਕਾਂ ਤੇ ਬ੍ਰਹਮੰਡ ਵਿਚ ਹੈ, ਤੋ ਸਾਡੇ ਪਾਸ ਅੰਦਰ ਬਾਹਰ ਵੀ ਹੈ। ਸੋ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿਚ ਸਮਝਿਆ ਕਰੋ। ਇਸ ਦੇ ਦੋ ਫਲ ਨਿਕਲਦੇ ਹਨ, ਇਕ ਤਾਂ ਧਿਆਨ ਸੁਤੇ ਹੀ ਆਪਣੇ ਧੇਜ ਵੱਲ ਪੈਂਦਾ ਰਹਿੰਦਾ ਹੈ ਤੇ ਰੁਚੀ ਵੱਧਦੀ ਰਹਿੰਦੀ ਹੈ। ਦੂਸਰੇ ਹਜ਼ੂਰੀ ਵਿਚ ਪ੍ਰਤੀਤੀ ਰੱਖਣ ਵਾਲੇ ਤੋਂ ਮਾੜੇ ਕਰਮ ਨਹੀਂ ਹੁੰਦੇ। ਤਪਾ, ਇਹ ਮੇਰੀ ਸਮਝ ਤਾਂ ਠੀਕ ਪੈ ਗਿਆ ਹੈ, ਪਰ ਇਹ ਕੁਛ ਕਰਨਾ ਵੀ ਤਾਂ ਆਖਰ ਪ੍ਰਯਤਨ ਹੈ, ਇਹ ਕਿੰਜ ਜਾਰੀ ਰਹਿੰਦਾ ਹੈ। ਜੀਵ ਦਾ ਮਨ ਇਕ ਵੇਰੀ ਇਕ ਗੱਲ ਨੂੰ ਸੱਤਿਆ ਮੰਨ ਕੇ ਵੀ ਬਾਰ ਬਾਰ ਵਿਫਲਦਾ ਰਹਿੰਦਾ ਹੈ। ਸਰੀਰਕ ਰੁਚੀਆਂ ਉਖੇੜਦੀਆਂ ਰਹਿੰਦੀਆਂ ਹਨ, ਇਸ ਦਾ ਉਪਰਾਲਾ ਕੀ? ਸ੍ਰੀ ਗੁਰੂ ਜੀ, ਇਸ ਦਾ ਉਪਰਾਲਾ ਨਾਮ ਹੈ, ਉਸ ਬ੍ਰਹਮ ਦਾ, ਉਸ ਪਰਿਪੂਰਨ ਪਰਮਾਤਮਾ ਦਾ। ਪਵਿੱਤਰ ਨਾਮ ਉਹਨਾਂ ਨੂੰ ਦਿੰਦੇ ਹਾਂ ਤੇ ਸਮਝਾ ਦਿੰਦੇ ਹਾਂ ਕਿ ਸਵੇਰੇ ਉੱਠ ਕੇ ਪਹਿਲੋਂ ਕੁਛ ਸਮਾਂ ਇਸ ਦੇ ਸਿਮਰਨ ਵਿਚ ਜ਼ਰੂਰ ਬੈਠੋ, ਫਿਰ ਸਾਰਾ ਦਿਨ ਜਦ ਤੁਸੀਂ ਕੰਮ ਕਾਜ ਕਰਦੇ ਵਿਚ ਵਿਚ ਵਿਹਲੇ ਹੁੰਦੇ ਹੋ ਤਾਂ ਸਿਮਰਨ ਵਿਚ ਆ ਜਾਇਆ ਕਰੋ। ਸਹਿਜ ਭਾਅ ਦਾ ਸਿਮਰਨ ਜੋਗੀਆਂ ਵਾਂਗੂ ਹੱਠ ਤਪ ਦਾ ਜ਼ੋਰੋ ਜ਼ੋਰੀ ਦਾ ਸਾਧਨ ਨਾ, ਪਰ ਸਹਿਜ ਵਿਚ ਸਹਿਜ ਭਾਅ ਦਾ, ਕੁਛ ਸ਼ਰਧਾ, ਕੁਛ ਅਦਬ ਵਿਚ, ਕੁਛ ਸਿਮਰਤੀ ਵਿਚ, ਕਿ ਜਿਸ ਦਾ ਨਾਮ ਲੈ ਰਹੇ ਹੋ ਉਸ ਦੀ ਹਜ਼ੂਰੀ ਵਿਚ। ਹਾਂ, ਇਸ ਤਰ੍ਹਾਂ ਸਾਰਾ ਦਿਨ ਕੰਮਾਂ ਕਾਜਾਂ ਵਿਚ ਰੁੱਝੇ ਸਿੱਖ ਫੁਰਸਤ ਤੇ ਵਿਹਲ ਦੀਆਂ ਵਿਰਲਾਂ ਵਿਚ ਸਿਮਰਨ ਕਰਦੇ ਕਰਦੇ ਸਿਮਰਨ ਦੇ ਲਗਾਤਾਰੀ ਰੌਂ ਵਿਚ ਸਮੇਂ ਨਾਲ ਆ ਜਾਂਦੇ ਹਨ। ਫਿਰ ਅੰਦਰਲਾ ਚਿੱਤ, ਡੂੰਘਾ ਮਨ ਸਿਮਰਨ ਦੇ ਸੰਸਕਾਰਾਂ ਨਾਲ ਭਰ ਕੇ ਆਪਣੇ ਆਪ ਜੀਵਨ ਸਿਮਰਨਮਈ ਹੋ ਜਾਂਦਾ ਹੈ। ਯਤਨ ਸਾਧਿਆ ਨਹੀਂ, ਆਪਣੇ ਸੁਤੇ ਰੌਂ ਵਿਚ ਹੋ ਜਾਂਦਾ ਹੈ। ਫਿਰ ਸਰੀਰ ਵਿਚ ਸਵਾਸਾਂ ਦੇ ਚਲਦੇ ਰਹਿਣ ਵਾਂਗੂ ਸਿਮਰਨ ਜਾਰੀ ਹੋ ਜਾਂਦਾ ਹੈ। ਇਹ ਰੌਂ ਲਿਵ ਬਣ ਜਾਂਦਾ ਹੈ, ਸਾਈ ਦੀ ਮੇਲ ਹੁੰਦੀ ਹੈ। ਸਿਮਰਨ ਕਰਨ ਵਾਲਾ ਸਿਮਰਨ ਤੇ ਜਿਸ ਨੂੰ ਸਿਮਰਦਾ ਹੈ ਨੂੰ ਇੱਕ ਰੰਗ ਇੱਕਮਈ ਹੋ ਜਾਣੇ ਦਾ ਸੌਭਾਗਿਆ ਮਿਲ ਜਾਂਦਾ ਹੈ। ਇਹ ਅਮਰ ਜੀਵਨ ਹੋ ਜਾਂਦਾ ਹੈ, ਇਹ ਸਦਾ ਸੁਖ ਬਣ ਜਾਂਦਾ ਹੈ, ਕਿਉਂਕਿ ਜੀਵ ਫਿਰ ਪ੍ਰਿਆ ਸਰੂਪ ਨਾਲ ਮਿਲ ਕੇ ਉਸ ਦੇ ਸਦਾ ਆਨੰਦ ਵਿਚ ਸਦਾ ਆਨੰਦੀ ਹੋ ਜਾਂਦਾ ਹੈ। ਤਪਾ, ਪਰ ਜੀ ਇਸ ਅਭਿਆਸ ਲਈ ਪ੍ਰੇਰਨਾ ਦੀ ਲੋੜ ਤਾਂ ਬਣੀ ਰਹਿੰਦੀ ਹੈ, ਬਾਰ ਬਾਰ ਭੁੱਲੀਦਾ ਹੈ।